ਇਹ ਸਾਰੀ ਵਾਰਤਾ ਸੁਣਾਉਣ ਤੋਂ ਬਾਅਦ ਸੰਤ ਬਿਮਲਾ ਸਿੰਘ ਜੀ ਹੋਰੀ ਸਾਰੀ ਗੱਲ ਨੂੰ ਸਪਸ਼ਟ ਕਰਨ ਦੇ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇੱਕ ਸਾਖੀ ਸੁਣਾਉਣ ਲੱਗੇ। ਆਖਿਓ ਨੇ ਕਿ ਦੀਪਾਲਪੁਰ, ਕੰਗਣਪੁਰ, ਕਸੂਰ ਆਦਿਕ ਥਾਵਾਂ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਵਿਚਰ ਰਹੇ ਸਨ। ਇਸ ਇਲਾਕੇ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਨੂੰ ਕਿਸੇ ਨੇ ਰਹਿਣ ਨਾ ਦਿੱਤਾ। ਸਾਰੇ ਲੋਕਾਂ ਤੋਂ ਇਹ ਬੇਅਦਬੀ ਵਾਲਾ ਵਰਤਾ ਕਿਸ ਨਾਲ ਹੋਇਆ? ਉਸ ਨਾਲ ਜੋ ਅਰਸ਼ਾਂ ਦੇ ਸੁਖ ਛੱਡ ਕੇ ਇਸ ਦੁੱਖਾਂ ਭਰੇ ਸੰਸਾਰ ਵਿੱਚ ਜਗਤ ਦਾ ਉਧਾਰ ਕਰਨ ਲਈ ਆਏ ਸਨ। ਜਿਸ ਨੇ ਇਸ ਲੋਕ ਤੇ ਗ੍ਰਿਸਥੀ ਦੇ ਸੁੱਖਾਂ ਦਾ ਵੀ ਤਿਆਗ ਕਰਕੇ ਦੇਸ਼ ਪਰਦੇਸ ਫਿਰਨਾ ਤੇ ਦੂਸਰਿਆਂ ਦੇ ਦੁੱਖਾਂ ਨੂੰ ਸਿਰ ਤੇ ਸਹਿਣਾ ਤੇ ਸਾਰੇ ਜਗਤ ਨੂੰ ਸੁਮਤ ਲਾਉਣ ਲਈ ਖੁਸ਼ੀਆਂ ਨਾਲ ਦੁੱਖਾਂ ਨੂੰ ਸਿਰ ਤੇ ਚੁੱਕ ਲਿਆ। ਵੇਖੋ, ਉਸ ਮਹਾਂ ਉਪਕਾਰੀ ਸਤਿਗੁਰੂ ਨੂੰ ਜਗਤ ਦੇ ਲੋਕ ਰਹਿਣ ਬਸੇਰੇ ਲਈ ਥਾਂ ਨਹੀਂ ਦਿੰਦੇ। ਹੁਣ ਤੁਸੀਂ ਆਏ ਹੋ ਉਸ ਪਰਉਪਕਾਰੀ ਸਤਿਗੁਰੂ ਦਾ ਪੁਰਬ ਮਨਾ ਕੇ, ਗੁਰੂ ਦਾ ਧੰਨਵਾਦ ਕਰਨ ਲਈ। ਪਰ ਜਦੋਂ ਉਹ ਇਸ ਸਰੀਰ ਵਿੱਚ, ਇਸ ਜਗਤ ਵਿੱਚ ਵਿਚਰ ਰਹੇ ਸਨ ਤਾਂ ਦੁਨੀਆ ਤਾਂ ਰਾਤ ਨੂੰ ਰੱਖਣ ਤੋਂ ਵੀ ਨਾ ਕਰਦੀ ਸੀ। ਇਸ ਵੇਲੇ ਕਿਤੇ ਆ ਜਾਣ ਹਾਂ ਮਹਾਰਾਜ ਗੁਰੂ ਨਾਨਕ ਦੇਵ ਉਸੇ ਸਰੀਰ ਵਿੱਚ ਜਦੋਂ ਉਦੋਂ ਆਏ ਸਨ। ਸਾਡਾ ਮਨ ਕਰਦਾ ਹੈ ਗੁਰੂ ਦੇ ਚਰਣਾਂ ਤੋਂ ਸਦਕੇ ਹੋ ਜਾਈਏ ਅਸੀਂ ਸਾਰੇ। ਪਰ ਉਸ ਵੇਲੇ ਵੀ ਤੇ ਅਸੀਂ ਜਾਂ ਸਾਡੇ ਵਰਗੇ ਹੀ ਸਨ, ਕਿਉਂਕਿ ਅਸੀਂ ਹੀ ਮਨੁੱਖ ਉਦੋਂ ਸਾਂ ਤੇ ਅੱਜ ਹਾਂ। ਇਹ ਕਹਿੰਦਿਆਂ ਸੰਤ ਬਿਮਲਾ ਸਿੰਘ ਜੀ ਹੋਰਾਂ ਦੇ ਨੈਣ ਮਿਟ ਗਏ ਤੇ ਕਿੰਨੀ ਦੇਰ ਨੈਣਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਕਿਰਦੇ ਰਹੇ। ਨਾਲ ਦੋਵਾਂ ਪ੍ਰੇਮੀਆਂ ਨੂੰ ਵੀ ਝਰਨਾਹਟ ਛਿੜ ਗਈ ਤੇ ਅੱਖਾਂ ਭਰ ਆਈਆਂ। ਫਿਰ ਸੰਤ ਜੀ ਹੋਰਾਂ ਨੇ ਨੈਣ ਖੋਲੇ ਤੇ ਬੋਲੇ, ਆਖਣ ਲੱਗੇ, ਜਦੋਂ ਇਸ ਜਗਤ ਦੇ ਸਵਾਮੀ ਨੂੰ ਕਿਸੇ ਨੇ ਰਾਤ ਆਪਣੇ ਕੋਲ ਨਾ ਰਹਿਣ ਦਿੱਤਾ ਤਾਂ ਮੇਰੇ ਸਤਿਗੁਰੂ, ਬੇਪਰਵਾਹ ਸਤਿਗੁਰੂ, ਸ਼ਹਿਰ ਤੋਂ ਬਾਹਰ ਵੱਲ ਨੂੰ ਤੁਰ ਪਏ। ਸ਼ਹਿਰੋਂ ਬਾਹਰ ਆ ਕੇ ਕੁਝ ਦੂਰ ਉਜਾੜ ਵਿੱਚ ਇੱਕ ਝੁੱਗੀ ਤੱਕ ਕੇ ਉਧਰ ਨੂੰ ਗਏ। ਇੱਥੇ ਇੱਕ ਘੋੜੀ ਰਹਿੰਦਾ ਸੀ। ਘੋੜੀ ਕੋਈ ਅਮੀਰ ਤੇ ਨਹੀਂ ਸੀ, ਮੰਗਤਾ ਸੀ। ਇਸ ਨੂੰ ਘੋੜੀ ਫਕੀਰ ਕਰਕੇ ਲੋਕ ਆਖਦੇ ਸਨ। ਜਿਸ ਦੇ ਦੁਆਰੇ ਕੋਈ ਮਨੁੱਖ ਤੇ ਦੂਰ ਦੀ ਗੱਲ, ਕੋਈ ਜਾਨਵਰ ਵੀ ਨਹੀਂ ਸੀ ਆਉਣਾ ਚਾਹੁੰਦਾ, ਉਸ ਦੇ ਦੁਆਰ ਤੇ ਮੇਰੇ ਸਤਿਗੁਰੂ ਆਖ ਲੋਤੇ ਤੇ ਅਤਿਥੀ ਵਾਂਗੂ, ਮਹਿਮਾਨ ਵਾਂਗੂ ਹੋ ਕੇ ਉਸ ਨੂੰ ਆਖਣ ਲੱਗੇ, ਫਕੀਰਾ, ਬਈ ਰਾਤ ਤੇਰੇ ਕੋਲ ਰਹਿਣਾ। ਜ਼ਰਾ ਖਿਆਲ ਕਰੋ, ਹਾਂ, ਜਿਸ ਦੇ ਅੱਗੇ ਰਾਏ ਬੁਲਾਰ ਹੱਥ ਜੋੜ ਕੇ ਖਲੋਂਦਾ ਸੀ ਤੇ ਜਿਸ ਦੀ ਜਗਤ ਯਾਤਰਾ ਆਰੰਭ ਕਰਨ ਵੇਲੇ ਦੌਲਤ ਖਾਨ ਲੋਧੀ, ਦਿੱਲੀ ਦੇ ਪਾਤਸ਼ਾਹ ਦਾ ਭਰਾ ਤੇ ਸੁਲਤਾਨਪੁਰ ਦਾ ਸੂਬੇਦਾਰ ਤਰਲੇ ਕਰਦਾ ਸੀ, ਦੱਸੋ ਮੈਂ ਕੋਈ ਸੇਵਾ ਕਰਾਂ? ਜਿਵੇਂ ਲਿਖਿਆ ਨਾ ਤਾਂ ਖਾਨ ਕਹਿਆ, ਕਾਜ਼ੀ, ਇਹ ਕੋਈ ਵਲੀ ਪੈਦਾ ਹੋਇਆ, ਇਸ ਕੀ ਸੇਵਾ ਕਰਨੀ ਪ੍ਰਵਾਨ ਹੈ? ਤਾਂ ਖਾਨ ਸੁਣ ਕੇ ਮੱਥਾ ਟੇਕਿਆ, ਜੋ ਮੈਂ ਤੈਨੂੰ ਖੁਦਾਏ ਦਾ ਵਲੀ ਜਾਣਦਾ ਹਾਂ, ਭਾਵ ਸੁਲਤਾਨਪੁਰ ਲੋਧੀ ਦਾ ਸੂਬੇਦਾਰ ਵੀ ਮਿੰਨਤਾਂ ਕਰਦਾ ਸੀ, ਗੁਰੂ ਜੀ ਮੈਨੂੰ ਕੋਈ ਸੇਵਾ ਦੱਸੋ। ਜਿਸ ਦੇ ਅੱਗੇ ਰੋ ਰੋ ਕੇ ਸ਼ਿਵਨਾਭ ਰਾਜਾ ਕਹਿੰਦਾ ਸੀ, ਸਤਿਗੁਰੂ, ਜੇ ਤੁਸੀਂ ਕਿਰਪਾ ਕਰੋ, ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ? ਤੁਸੀਂ ਸਾਡੇ ਉੱਤੇ ਬਹੁਤ ਪਰਉਪਕਾਰ ਕੀਤਾ, ਚੱਲ ਚੱਲ ਕੇ ਸਾਨੂੰ ਦਰਸ਼ਨ ਦੇਣ ਲਈ ਤੇ ਸਾਡਾ ਉਧਾਰ ਕਰਨ ਲਈ ਆ ਪਹੁੰਚੇ। ਓਈ ਸਤਿਗੁਰੂ, ਜਿਸ ਦੇ ਪ੍ਰਕਾਸ਼ ਸਥਾਨ ਤੇ ਨਨਕਾਣਾ ਸਾਹਿਬ ਵਿਖੇ ਅੱਜ ਤੁਸੀਂ ਅਣਗਿਣਤ ਮਾਇਆ ਲਾ ਕੇ ਸੋਹਣੇ ਗੁਰਦੁਆਰੇ ਬਣਾ ਦਿੱਤੇ ਨੇ, ਜਾਂ ਉਸ ਸਤਿਗੁਰੂ ਦੇ ਨਾਂ ਤੇ ਕਰੋੜਾਂ ਰੁਪਇਆਂ ਦੇ ਗੁਰਦੁਆਰੇ ਉਸਰੇ ਹੋਏ ਨੇ, ਅੱਜ ਸਾਰਾ ਜਗਤ ਉਹਨਾਂ ਦਾ ਅਨਾਦਰ ਕਰ ਰਿਹਾ ਤੇ ਉਹ ਸ਼ਹਿਰੋਂ ਬਾਹਰ ਆ ਕੇ ਇੱਕ ਕੁੜੀ ਫਕੀਰ ਨੂੰ ਆਖਦੇ ਨੇ, ਹੇ ਫਕੀਰ ਰਾਤ ਰਹਿਣ ਦੇ। ਵੇਖਿਆ ਨੇ ਜਗਤ ਦੇ ਸਵਾਮੀ ਨਾਲ ਉਪਕਾਰੀ ਸਤਿਗੁਰੂ ਨਾਲ ਸਾਡਾ ਸਲੂਕ। ਉਹ ਕੋੜੀ ਫਕੀਰ ਅੱਗੋਂ ਬੋਲਿਆ, ਜੀ ਮੇਰੇ ਕੋਲੋਂ ਤੇ ਜਾਨਵਰ ਵੀ ਨੱਸਦੇ ਨੇ। ਸ਼ੁਕਰ ਏ ਰੱਬ ਦਾ ਜਿਹੜਾ ਕਿਸੇ ਬੰਦੇ ਦੀ ਸੂਰਤ ਨਜ਼ਰ ਆਈ ਏ। ਤਾਂ ਐਸੇ ਵਾਕ ਪਾ ਕੇ, ਐਸੇ ਸਤਿਕਾਰ ਵਾਲੇ ਬਚਨ ਸੁਣ ਕੇ ਗੁਰੂ ਬਾਬਾ ਜੀ ਉੱਥੇ ਟਿਕ ਗਏ। ਜਗਤ ਪਿਤਾ ਸਤਿਗੁਰੂ ਸਾਰੀ ਰਾਤ ਆਪਣੇ ਰੰਗ ਵਿੱਚ ਬੈਠੇ ਰਹੇ। ਕੋੜੀ ਸਾਰੀ ਰਾਤ ਹਾਏ ਹਾਏ ਕਰਕੇ ਵਿਰਲਾਪ ਕਰਦਾ ਰਿਹਾ ਤੇ ਇਸ ਕੋੜੀ ਦਾ ਘੋੜ ਵੇਖ ਕੇ, ਵਿਰਲਾਪ ਸੁਣ ਕੇ ਗੁਰੂ ਜੀ ਦੇ ਮਨ ਵਿੱਚ ਮਿਹਰ ਆਈ, ਬਈ ਇਸ ਦਾ ਰੋਗ ਦੂਰ ਕਰ ਦਈਏ ਤਾਂ ਕਿ ਸੁਖੀ ਹੋ ਜਾਏ। ਤਾਂ ਆਪ ਦਇਆ ਦੇ ਘਰ ਵਿੱਚ ਬੋਲੇ, ਹੇ ਫਕੀਰ ਤੂੰ ਕਿਉਂ ਤੜਪਦਾ? ਫਕੀਰ ਨੇ ਜਵਾਬ ਦਿੱਤਾ, ਹੇ ਮਿਹਰਵਾਨ ਸਾਈਂ ਲੋਕ, ਰੋਵਾਂ ਨਾ ਕਲਪਾਂ ਨਾ ਤੇ ਕੀ ਕਰਾਂ। ਇੱਕ ਤਾਂ ਆਪਣਾ ਰੋਗ ਵੇਖ ਵੇਖ ਕੇ ਰੋਣਾ, ਦੂਸਰਾ ਆਪਣੇ ਸੁੱਖਾਂ ਨੂੰ ਯਾਦ ਕਰਕੇ ਰੋਣਾ। ਜਦੋਂ ਮੇਰੇ ਕੋਲ ਚਾਰ ਪੈਸੇ ਸਨ, ਸੁੱਖ ਸੀ, ਉਹ ਵਸਤਾਂ ਉਹ ਦਿਨ ਕਿੱਥੇ ਗਏ। ਰੋਣਾ ਉਹਨਾਂ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਜੋ ਉਸ ਵੇਲੇ ਮੇਰੇ ਚਰਨ ਪਰਸਦੇ ਸਨ। ਪਰ ਰੋਗੀ ਹੋ ਗਿਆ ਤਾਂ ਸਾਰਿਆਂ ਨੇ ਮੈਨੂੰ ਧੱਕ ਦਿੱਤਾ ਆਪਣੇ ਘਰੋਂ। ਹੁਣ ਮੈਂ ਰੋਣਾ ਬਈ ਮੈਂ ਐਸਾ ਬੁਰਾ ਹੋ ਗਿਆ ਕਿ ਨਗਰ ਵਿੱਚ ਕੋਈ ਸੜਕ ਤੇ ਵੀ ਮੈਨੂੰ ਨਹੀਂ ਪੈਣ ਦਿੰਦਾ। ਕਲਪਦਾ ਹਾਂ ਕਿ ਕਦੇ ਮਨੁੱਖ, ਜਨੌਰ, ਪੰਛੀ ਵੀ ਮੇਰੇ ਇੱਥੇ ਫੇਰਾ ਨਹੀਂ ਪਾਉਂਦੇ, ਮੈਨੂੰ ਇਕੱਲ ਵੱਢ ਵੱਢ ਖਾਂਦੀ ਹੈ। ਹੇ ਸਾਈਂ ਦੇ ਸਵਾਰੇ, ਤੂੰ ਧੰਨ ਹੈ ਜਿਸ ਨੂੰ ਮੇਰੇ ਤੇ ਦਇਆ ਆਈ। ਇਕੱਲ ਤੇ ਇਸ ਜਗਤ ਵਿੱਚ ਸਭ ਤੋਂ ਵੱਡਾ ਦੁੱਖ ਹੈ। ਮੇਰੇ ਤੋਂ ਕੋਈ ਆ ਕੇ ਪੁੱਛੇ, ਹਾਂ ਜਿਸ ਦੇ ਹੱਡੀ ਵਰਤਦੀ ਏ, ਇਸ ਤੋਂ ਵੱਡਾ ਨਰਕ ਕੋਈ ਹੋ ਸਕਦਾ? ਨਾਲੇ ਜਦੋਂ ਨਫ਼ਰਤ ਕਰਕੇ ਕਿਸੇ ਨੂੰ ਇਕੱਲ ਵਿੱਚ ਸੁੱਟ ਦਿੱਤਾ ਜਾਏ, ਇਸੇ ਕਰਕੇ ਮੇਰਾ ਮਨ ਬਾਰ ਬਾਰ ਸੜਦਾ ਹੈ। ਸਭ ਜਾਣਦਾ ਹਾਂ, ਬਾਰ ਬਾਰ ਸੋਚਦਾ, ਇਸੇ ਲਈ ਬਾਰ ਬਾਰ ਮੇਰਾ ਮਨ ਤਪਦਾ ਹੈ। ਇਹ ਵੀ ਪਤਾ ਹੈ ਬਈ ਇਹ ਤਪਣਾ ਤੇ ਸੜਨਾ, ਖਪਣਾ ਵਿਅਰਥ ਹੈ, ਪਰ ਇਹ ਨਾ ਮੈਥੋਂ ਛੁੱਟਦਾ ਨਹੀਂ। ਜਿਵੇਂ ਰੋਣ ਨਾਲ ਪੀੜ ਹਟਦੇ ਨਹੀਂ ਜਾਂਦੀ, ਪਰ ਪੀੜ ਹੋਣ ਵੇਲੇ ਰੋਣਾ ਮਨ ਦਾ ਇੱਕ ਆਸਰਾ ਹੋ ਜਾਂਦਾ। ਸੋ ਇਹ ਬੇਕਾਰ ਕਲਪਣਾ ਤੇ ਪੁੱਜਣਾ ਮੇਰਾ ਸੁਭਾਅ ਬਣ ਗਿਆ। ਕਦੇ ਸੋਚਣਾ ਸ਼ਾਇਦ ਕੋਈ ਮੇਰੀ ਪੁਕਾਰ ਸੁਣੇ ਤੇ ਸੁਣ ਕੇ ਕਿਤੇ ਮੇਰੇ ਦੁੱਖਾਂ ਨੂੰ ਦੂਰ ਕਰ ਦੇ। ਗੁਰੂ ਜੀ ਆਖਣ ਲੱਗੇ, ਭਾਈ ਬਹੁਤਾ ਬੋਲਣਾ ਤੇ ਝਕਣਾ ਜਾਂ ਖਪਣਾ ਹੀ ਹੁੰਦਾ, ਕਿਉਂਕਿ ਜਿਸ ਅੱਗੇ ਬੋਲਣਾ ਨਾ ਉਹ ਤੇ ਬਿਨਾਂ ਬੋਲਣ ਤੋਂ ਹੀ ਜਾਣਦਾ। ਹੇ ਦੁਖੀ ਬੰਦੇ, ਜੇ ਮਨ ਵਿੱਚ ਕੋਈ ਸੋਚ ਹੋਵੇ ਤੇ ਉਸ ਤੋਂ ਕੋਈ ਡੂੰਘੀ ਅਰਦਾਸ ਹੋਵੇ ਤਾਂ ਭਾਵੇਂ ਚੁੱਪ ਤੇ ਭਾਵੇਂ ਉੱਚੀ ਕੀਤੀ ਅਰਦਾਸ, ਉਹ ਪਹੁੰਚ ਜਾਂਦੀ ਏ ਵਾਹਿਗੁਰੂ ਜੀ ਦੇ ਦਰ ਤੇ। ਪਰ ਤਪਨ ਨਾਲ, ਸੜਨ ਨਾਲ, ਬਹੁਤਾ ਵਿਅਰਥ ਬੋਲਣ ਨਾਲ ਤੇ ਬੰਦਾ ਆਪ ਹੀ ਦੁਖੀ ਹੁੰਦਾ। ਨਾਲੇ ਜੇ ਅਕਾਲ ਪੁਰਖ ਵਾਹਿਗੁਰੂ ਵੱਲ ਸੇਧ ਬੰਨ ਕੇ ਅਰਦਾਸ ਕਰਨ ਤੋਂ ਬਿਨਾਂ ਐਵੇਂ ਹੀ ਬੋਲੀ ਜਾਈਏ ਤਾਂ ਬੋਲਣਾ ਵਿਅਰਥ ਜਾਂਦਾ, ਸਗੋਂ ਮਨ ਦੀ ਪੀੜ ਹੀ ਵੱਧਦੀ। ਤਾਂ ਕੋੜੀ ਪੁੱਛਣ ਲੱਗਾ, ਹੇ ਭਲੇ ਪੁਰਖ ਦੱਸੋ ਮੈਂ ਕੀ ਕਰਾਂ, ਕਿਵੇਂ ਇਹ ਘੋੜ ਮੇਰਾ ਦੂਰ ਹੋ ਜਾਏ? ਗੁਰੂ ਜੀ ਨੇ ਆਖਿਆ, ਭਾਈ ਮਨ ਵਿੱਚ ਨਾ ਉਸ ਵੱਲ ਸੇਧ ਬੰਨ ਜਿਸ ਨੇ ਤੇਰੇ ਇਹ ਸਾਰੇ ਅੰਗ, ਅੱਖਾਂ, ਕੰਨ, ਨੱਕ ਬਣਾਏ ਸਨ, ਜਿਸ ਨੇ ਮਿੱਠੀ ਜੀਭ ਬੋਲਣ ਲਈ ਦਿੱਤੀ ਸੀ। ਤੇ ਜਿਸ ਨੇ ਇਹਨਾਂ ਅੰਗਾਂ ਵਾਲਾ ਸਰੀਰ ਰਚ ਕੇ ਇਸ ਵਿੱਚ ਮਨ ਜੈਸੇ ਇੰਦਰੀਆਂ ਦੇ ਸਰਦਾਰ ਨੂੰ ਪਾ ਕੇ ਜਠਰ ਅਗਨੀ ਵਿੱਚ ਵੀ ਤੇਰੀ ਰੱਖਿਆ ਕਰਕੇ ਤੇਰੀ ਰਚਨਾ ਰਚ ਦਿੱਤੀ ਸੀ। ਜਿਸ ਰਚਨਹਾਰ ਨੇ ਐਸਾ ਸਰੀਰ ਤੇ ਮਨ ਬਣਾ ਕੇ ਜੀਵਨ ਕਲਾ ਹਵਾ ਦੇ ਰਾਹੀਂ ਜਾਰੀ ਕਰ ਦਿੱਤੀ, ਭਾਵ ਸਵਾਸ ਚੱਲ ਪਏ। ਤੂੰ ਸਾਰੇ ਜਗਤ ਵਿੱਚ ਵਿਚਰ, ਪਰ ਉਸ ਨੂੰ ਯਾਦ ਰੱਖ। ਫਿਰ ਬੰਦਾ ਨਾ ਦਰਅਸਲ ਜਗਤ ਵਿੱਚ ਆ ਕੇ ਅਨੇਕ ਤਰ੍ਹਾਂ ਦਾ ਵਿਕਾਰਾਂ ਵਾਲਾ ਜੀਵਨ ਬਣਾ ਲੈਂਦਾ ਹੈ। ਉਹ ਬਾਣੀ ਜੋ ਰਚਨਹਾਰ ਨੇ ਤੈਨੂੰ ਕਹੀ ਸੀ ਕਿ ਮੈਂ ਹਰ ਥਾਂ ਤੇ ਮੌਜੂਦ ਹਾਂ ਤੇ ਮੈਨੂੰ ਵੇਖੀ, ਤੂੰ ਉਹ ਭੁੱਲ ਗਿਆ। ਇਸ ਲਈ ਸਮਝ ਲੈ ਬਈ ਤੂੰ ਹੇ ਮਨੁੱਖ ਉਸ ਨੂੰ ਭੁੱਲ ਕੇ ਵਿਕਾਰਾਂ ਤੇ ਭੋਗਾਂ ਵਿੱਚ ਪੈ ਗਿਆ। ਵਿਕਾਰ ਕਾਲ ਖਲਾਉਂਦੇ ਨੇ, ਦਾਗ ਲਾਉਂਦੇ ਨੇ। ਇਹ ਦਾ ਸਰੀਰਕ ਰੋਗ ਨੇ, ਸੋ ਵਿਕਾਰਾਂ ਵਿੱਚ ਪੈ ਕੇ ਤੂੰ ਪੱਕਾ ਰੋਗੀ ਕੁਸ਼ਟੀ ਹੋ ਗਿਆ ਤੇ ਵਿਰਲਾਪ ਤੇਰੇ ਪੱਲੇ ਪੈ ਗਿਆ। ਹੇ ਭਾਈ, ਤੇਰੇ ਸਰੀਰ ਦਾ ਇਹ ਹਾਲ ਤਾਂ ਹੋਇਆ, ਹੁਣ ਤੂੰ ਆਪਣੀ ਰੂਹ ਦਾ ਹਾਲ ਸੁਣ ਲੈ। ਭਾਵ ਉਹ ਜਿਹੜਾ ਸਰੀਰ ਦੇ ਅੰਦਰ ਤੇਰਾ ਆਪਣਾ ਆਪਾ ਹੈ, ਉਸਦਾ ਸੁਣ ਕੀ ਹੋਇਆ? ਉਹ ਜੋ ਤੂੰ ਮੋਹ ਪ੍ਰੀਤ ਵਿੱਚ ਆ ਕੇ ਖੋਟੇ ਕਰਮ ਕੀਤੇ ਸਨ, ਉਹਨਾਂ ਦਾ ਇੱਕ ਅਸਰ ਤਾਂ ਇਹ ਸੀ ਜੋ ਤੇਰੇ ਵਿਕਾਰਾਂ ਦਾ ਨਿਸ਼ਾਨਾ ਬਣੇ। ਭਾਵ ਜਿਨ੍ਹਾਂ ਨਾਲ ਤੂੰ ਭੋਗ ਵਿਲਾਸ ਕੀਤੇ, ਜਿਹੜੇ ਤੇਰੇ ਕੁਸੰਗ ਨਾਲ ਡੁੱਬੇ ਤੇ ਤੂੰ ਉਹਨਾਂ ਦੇ ਕੁਸੰਗ ਵਿੱਚ ਡੁੱਬ ਗਿਆ। ਦੂਜਾ, ਤੇਰੇ ਤੇ ਦੋ ਤਰ੍ਹਾਂ ਦੇ ਅਸਰ ਪਏ। ਇੱਕ ਤਾਂ ਸਰੀਰ ਰੋਗੀ ਹੋ ਗਿਆ ਤੇ ਦੁਨੀਆਂ ਨੇ ਤੈਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ, ਤੇ ਤੇਰੇ ਪੱਲੇ ਇਹ ਵਿਰਲਾਪ ਪਿਆ। ਦੂਸਰਾ ਅਸਰ ਜਿਹੜਾ ਤੇਰੇ ਅੰਦਰ ਪਿਆ, ਉਹ ਤੈਨੂੰ ਪਤਾ ਨਹੀਂ ਲੱਗ ਰਿਹਾ। ਉਹ ਇਹ ਹੈ ਕਿ ਤੇਰੇ ਅੰਦਰਲੇ ਨੂੰ ਉਹਨਾਂ ਕਰਮਾਂ ਦੇ ਦੋਸ਼ ਦਾਗ ਪੈ ਗਏ ਨੇ। ਜਦੋਂ ਤੂੰ ਮਰ ਕੇ ਅੱਗੇ ਜਾਵੇਂਗਾ ਨਾ, ਤਾਂ ਉਹਨਾਂ ਦੋਸ਼ਾਂ ਦੇ ਸਾਰੇ ਦਾਗ ਉਸ ਵੇਲੇ ਤੇਰੇ ਮੂੰਹ ਤੇ ਲੱਗੇ ਹੋਏ ਹੋਣਗੇ, ਤੇ ਇਹਨਾਂ ਦਾਗਾਂ ਦੇ ਕਾਰਨ ਜਿਸ ਤਰ੍ਹਾਂ ਤੈਨੂੰ ਇੱਥੇ ਬਰਾਦਰੀ ਵਿੱਚ ਕੋਈ ਬਹਿਣ ਨਹੀਂ ਨਾ ਦਿੰਦਾ, ਇਸੇ ਤਰ੍ਹਾਂ ਉੱਥੇ ਰੱਬੀ ਦਰਗਾਹ ਵਿੱਚ ਵੀ ਤੈਨੂੰ ਕਿਸੇ ਨੇ ਬਹਿਣ ਨਹੀਂ ਦੇਣਾ। ਜਿਵੇਂ ਤੇਰੇ ਸਰੀਰ ਨੂੰ ਕੋੜ ਦੇ ਜ਼ਖਮਾਂ ਰੂਪੀ ਦਾਗ ਨੇ, ਇਸੇ ਤਰ੍ਹਾਂ ਤੇਰੇ ਅਦ੍ਰਿਸ਼ ਸਰੀਰ ਨੂੰ ਉਸ ਅੰਦਰਲੇ ਅੰਤਹਿਕਰਨ ਨੂੰ, ਜਿਸ ਨੇ ਸਰੀਰ ਦੇ ਮਰਨ ਤੋਂ ਬਾਅਦ ਨਿਕਲਣਾ, ਉਸ ਉੱਤੇ ਦੋਸ਼ਾਂ ਦੇ ਇਸ ਤਰ੍ਹਾਂ ਦੇ ਦਾਗ ਹੋਣਗੇ ਜਿਸ ਕਰਕੇ ਤੈਨੂੰ ਰੱਬੀ ਦਰਗਾਹ ਤੇ ਵੀ ਢੋਈ ਨਹੀਂ ਮਿਲਣੀ, ਨਾ ਤੈਨੂੰ ਉੱਥੇ ਬਹਿਣ ਦੇਣਗੇ। ਇਹ ਵਾਕ ਸੁਣ ਕੇ ਕੋੜੀ ਬੜਾ ਕੰਬਿਆ। ਉਸਨੂੰ ਆਪਣੇ ਕੀਤੇ ਕਰਮਾਂ ਦੀ ਸੋਝੀ ਹੋ ਆਈ। ਬੜਾ ਡਰ ਲੱਗਾ ਬਈ ਮੈਂ ਤੇ ਹੁਣ ਦੇ ਕਸ਼ਟ ਨੂੰ ਰੋਂਦਾ ਸਾਂ, ਤੇ ਇਸ ਪਾਸੇ ਤੇ ਮੇਰਾ ਧਿਆਨ ਹੀ ਨਹੀਂ ਗਿਆ ਵੀ ਮੇਰੀ ਤੇ ਰੂਹ ਵੀ ਸੜ ਗਈ, ਕਲੰਕਤ ਹੋ ਗਈ। ਮੇਰੇ ਲਈ ਦੁੱਖ ਸਦਾ ਦਾ ਦੁੱਖ ਹੋ ਗਿਆ। ਇਸ ਭੈ ਨੇ ਵੈਰਾਗ ਉਤਪੰਨ ਕੀਤਾ ਤੇ ਫਕੀਰ ਹੁਣ ਪਛੋਤਾਵੇ ਦੇ ਭਾਵ ਵਿੱਚ ਆ ਕੇ ਬਹੁਤ ਰੋਇਆ ਤੇ ਧਰਤੀ ਉੱਤੇ ਸਿਰ ਰੱਖ ਕੇ ਬੋਲਿਆ, ਹੇ ਅੱਗੇ ਪਿੱਛੇ ਦੀ ਸੋਝੀ ਰੱਖਣ ਵਾਲੇ ਸਤਿਗੁਰੂ ਜੀ, ਮੈਨੂੰ ਇੱਕ ਗੱਲ ਦੱਸੋ, ਕੀ ਮੈਂ ਹੁਣ ਡੁੱਬ ਗਿਆ? ਹੇ ਮੇਰੇ ਦਾਤਾ ਜੀ, ਮੇਰੇ 10-20 ਵਰਿਆਂ ਵਿੱਚ ਕੀਤੇ ਦੋਸ਼ ਤੇ ਪਾਪ ਭਾਵੇਂ ਕਿੰਨੇ ਵੀ ਵੱਧ ਨੇ, ਪਰ ਗਿਣਤੀ ਵਿੱਚ ਨੇ। ਕੀ ਉਹ ਮੈਨੂੰ ਸਦਾ ਲਈ ਡੁੱਬ ਗਏ? ਕਿ ਗਿਣਤੀ ਵਾਲੇ ਕਰਮਾਂ ਦੇ ਬਦਲੇ ਮੈਂ ਇਸ ਤਰ੍ਹਾਂ ਡੁੱਬ ਗਿਆ ਜਿਵੇਂ ਬੇੜੀ ਤੋਂ ਪੈਰ ਤਿਲਕਣ ਨਾਲ ਆਦਮੀ ਸਦਾ ਲਈ ਡੁੱਬ ਕੇ ਮਰ ਜਾਂਦਾ? ਤੇ ਫਿਰ ਸਰੀਰ ਭਾਵੇਂ ਪਾਣੀ ਦੇ ਉੱਤੇ ਆ ਜਾਏ, ਪਰ ਮਨੁੱਖ ਤੇ ਜਿਉਂਦਾ ਨਹੀਂ ਹੁੰਦਾ। ਜੇ ਮੈਂ ਕਦੇ ਜਾਣਦਾ ਤਾਂ ਕਦੇ ਇਹੋ ਜਿਹੇ ਕਰਮ ਨਾ ਕਰਦਾ। ਗੁਰੂ ਜੀ ਦਇਆ ਦੇ ਘਰ ਵਿੱਚ ਆਏ ਹੋਏ ਸਨ, ਹੋਰ ਪਿਆਰ ਤੇ ਮਿਹਰ ਨਾਲ ਬੋਲੇ, ਭਾਈ ਜਿਸ ਪਾਸੇ ਤੂੰ ਤੁਰ ਰਿਹਾ ਸੈਨ, ਉਸ ਦਾ ਫਲ ਤਾਂ ਇਹੋ ਜਿਹਾ ਹੀ ਸੀ, ਪਰ ਕਰਮ ਤੂੰ ਆਪ ਕੀਤੇ ਜਿਨ੍ਹਾਂ ਨੇ ਇਹ ਰੋਗ ਪੈਦਾ ਕੀਤਾ। ਫਿਰ ਜਿਸ ਰਾਹ ਤੇ ਤੂੰ ਹੁਣ ਤੁਰ ਰਿਹਾ ਉਹ ਤੇਰਾ ਆਪਣੀ ਚੋਣ ਦਾ, ਉਸ ਦਾ ਫਲ ਤੂੰ ਆਪ ਦੱਸ ਦਿੱਤਾ ਬਈ ਤੇਰਾ ਇੱਕ ਪੈਰ ਤਿਲਕਿਆ ਤਾਂ ਬੰਦਾ ਡੁੱਬ ਮਰਿਆ। ਪਰ ਸਮਝ ਲੈ ਬਈ ਇਹ ਤਾਂ ਤੇਰੀ ਚੋਣ ਤੇ ਤੇਰੀ ਕਰਨੀ ਕਰਤੂਤ ਹੈ। ਪਰ ਜਿਸ ਨੂੰ ਤੂੰ ਦੋਸ਼ ਦੇ ਰਿਹਾ ਆਪਣੀ ਗੱਲਬਾਤ ਵਿੱਚ, ਭਲਿਆ ਉਸ ਦੇ ਘਰ ਤੇ ਮਿਹਰ ਹੈ ਤੇ ਉਸ ਦੀ ਮਿਹਰ ਇਹ ਹੈ ਕਿ ਜੇ ਕੋਈ ਗਲਤੀਆਂ ਕਰਕੇ ਡੁੱਬ ਵੀ ਜਾਵੇ ਤਾਂ ਵੀ ਉਹ ਸਦਾ ਉਸ ਦੀ ਸਾਰ ਲੈਂਦਾ ਹੈ, ਉਹ ਸਦਾ ਸਥਿਰ ਹੈ। ਅਸੀਂ ਆਉਣ ਜਾਣ ਵਾਲੇ ਹਾਂ, ਅਸੀਂ ਕਾਲ ਵਿੱਚ ਹਾਂ, ਉਹ ਅਕਾਲ ਹੈ ਤੇ ਸਦੀ ਵੀ। ਉਸ ਦਾ ਸੁਭਾਅ ਦਾਤਾਰ ਹੈ, ਬਖਸ਼ਿੰਦ ਹੈ। ਸਿਰਫ ਤੇ ਸਿਰਫ ਪੁੰਨ ਕਰਨ ਵਾਲਿਆਂ ਦਾ ਦਾਤਾ ਨਹੀਂ, ਬਲਕਿ ਸਾਡਾ ਸਾਰਿਆਂ ਦਾ ਦਾਤਾ ਹੈ। ਸਾਰਿਆਂ ਦਾ ਦਾਤਾ ਹੋਣ ਕਰਕੇ ਫਿਰ ਪਾਪੀਆਂ ਦਾ ਵੀ ਦਾਤਾ ਹੋਇਆ। ਕੁੜੀ ਆਖਣ ਲੱਗਾ, ਹੇ ਅਗਮ ਨਿਗਮ ਦੇ ਮਹਿਰਮ, ਹੇ ਇੱਥੇ ਉੱਥੇ ਦੀ ਜਾਣਨ ਵਾਲੇ ਸਤਿਗੁਰੂ, ਡੁੱਬੇ ਨੂੰ ਫਿਰ ਜੀ ਕੇ ਉਠਾ ਦੇਣ ਦੀ ਖਬਰ ਦੇਣ ਵਾਲੇ ਦਾਤਾ ਜੀ, ਮੈਨੂੰ ਮਰੇ ਵਰਗੇ ਬੰਦੇ ਨੂੰ ਜੀਵਨ ਦੇਣ ਵਾਲੇ ਅੱਲਾ ਦੇ ਸਵਾਰੇ ਰਹਿਮਤ ਕਰ ਤੇ ਮੈਨੂੰ ਦੱਸ ਕਿ ਮੈਂ ਉਸ ਸਦਾ ਬਖਸ਼ਿੰਦ ਦਾਤਾ ਤੋਂ ਆਪਣੇ ਦਿਲ ਦੇ ਦਾਗ ਨੂੰ ਧੋਣ ਦਾ ਸਮਾਨ ਕਿਵੇਂ ਲਵਾਂ। ਇਹ ਸਰੀਰ ਤਾਂ ਗਿਆ ਭੰਗ ਦੇ ਪਹਾੜੇ, ਹੁਣ ਉਹ ਮਿਹਰ ਕਰ ਜਿਸ ਨਾਲ ਮੈਂ ਆਪਣੇ ਦਿਲ ਦਾ ਦਾਗ ਧੋ ਲਵਾਂ ਤੇ ਅੱਗੇ ਤੋਂ ਕੰਚਨ ਵੰਨਾ ਹੋ ਜਾਵਾਂ। ਕਿਵੇਂ ਉੱਥੇ ਤਾਂ ਮੇਰੇ ਸਰੀਰ ਦਾ ਕੋੜ ਮੇਰੇ ਮਨ ਨਾਲ ਨਣ ਜਾਵੇ। ਇਹ ਗੱਲ ਆਖ ਕੇ ਰੋ ਪਿਆ ਤੇ ਹੱਥ ਜੋੜ ਕੇ ਆਖਣ ਲੱਗਾ, ਸਤਿਗੁਰੂ ਮੇਰੇ ਤੇ ਤਰਸ ਕਰ। ਹੁਣ ਬਾਕੀ ਦੇ ਦਿਨ ਤੇ ਘੱਟੋ ਘੱਟ ਮੈਂ ਇਸ ਮਨ ਨੂੰ ਧੋਣ ਵਾਲੇ ਪਾਸੇ ਲਾਵਾਂ। ਉਸ ਦੇ ਦਿਲ ਦੀ ਅਰਦਾਸ ਸੁਣ ਕੇ ਗੁਰੂ ਜੀ ਬੜੀ ਗੰਭੀਰ ਸੁਰ ਵਿੱਚ ਬੋਲੇ, ਭਾਈ ਇਹ ਗੱਲ ਕਿਸੇ ਦੇ ਵਸ ਨਹੀਂ। ਭਾਈ ਇਹ ਇੱਕ ਰਸਤਾ ਹੈ ਤੇ ਰਸਤਾ ਹੈ ਨਾਉ ਆਖਣ ਦਾ, ਭਾਵ ਨਾਮ ਜਪਣ ਦਾ। ਜੇ ਇਸ ਰਾਹ ਤੁਰੇਗਾ ਤਾਂ ਹੀ ਕਿਸੇ ਟਿਕਾਣੇ ਪਹੁੰਚੇਗਾ। ਹੋਰ ਕੋਈ ਥਾਂ ਨਹੀਂ ਜਿੱਥੇ ਮਨ ਤੇ ਸਰੀਰ ਦੇ ਘੋੜੀ ਨੂੰ ਢੋਈ ਮਿਲੇ। ਹਾਂ, ਮਨ ਤੇ ਸਰੀਰ ਦੇ ਘੋੜੀ ਲੋਕਾਂ ਲਈ ਇੱਕੋ ਇੱਕ ਥਾਂ ਹੈ ਤੇ ਉਹ ਹੈ ਨਾਉ ਆਖਣਾ। ਸਾਰਿਆਂ ਲਈ, ਨਰੋਇਆਂ ਲਈ, ਰੋਗੀਆਂ ਲਈ ਇੱਕੋ ਥਾਂ ਹੈ, ਆਖ ਤਾਂ ਕਿ ਤੇਰੇ ਅੰਦਰਲੇ ਦਾਗ ਧੋਤੇ ਜਾਣ। ਮਿਹਰ ਹੋਵੇ ਤੇ ਇਹ ਨਾਮ ਜਪਣ ਦੀ ਦਾਤ ਪ੍ਰਾਪਤ ਹੋਵੇ। ਉਸੇ ਦੀ ਮਿਹਰ ਹੁੰਦੀ ਹੈ ਤਾਂ ਨਾਮ ਪ੍ਰਾਪਤ ਹੁੰਦਾ। ਪਰ ਉਸ ਦੀ ਮਿਹਰ ਪ੍ਰਾਪਤੀ ਦਾ ਸਾਧਨ ਕੀ ਹੈ? ਹਾਂ, ਬਸ ਇਹਾ ਹੀ ਕਿ ਨਾਮ ਆਖਣਾ। ਤੇ ਨਾਮ ਆਖੀ ਤਾਂ ਕਿਵੇਂ ਹੈ? ਉਸ ਦੀ ਮਿਹਰ ਨਾਲ। ਫਕੀਰ ਆਖਣ ਲੱਗਾ, ਹੇ ਸੱਚੇ ਸਾਈਂ ਵਾਲੇ, ਨਾਮ ਆਖਣਾ ਕੀ ਹੁੰਦਾ ਤੇ ਮਿਹਰ ਉੱਤੇ ਮੈਂ ਜ਼ੋਰ ਕਿਵੇਂ ਲਾਵਾਂ ਕਿ ਮੈਨੂੰ ਕਿਵੇਂ ਮਿਲੇ? ਦੱਸ ਕਿ ਮੈਂ ਡੁੱਬਿਆ ਹੋਇਆ ਕਿਸ ਨੂੰ ਲੱਗ ਕੇ ਤਰਾਂ? ਜੇ ਕੋਈ ਥਾਂ ਟਿਕਾਣਾ ਮੇਰਾ ਵੀ ਲੱਗੇ, ਮਿਹਰ ਕਰ ਹੇ ਮਿਹਰ ਵਾਲੇ। ਗੁਰੂ ਜੀ ਆਖਣ ਲੱਗੇ, ਨਾਮ ਆਖਣਾ ਇਹ ਆ ਉਸ ਸੱਚੇ ਤੇ ਸਦਾ ਦਾਤਾਰ ਦਾ ਰੂਪ ਰੇਖ ਰੰਗ ਕੋਈ ਹੈ ਨਹੀਂ। ਉਹ ਅੰਤਰਜਾਮੀ ਹੈ, ਗਿਆਨ ਸਰੂਪ ਹੈ, ਉਸ ਤੋਂ ਉਹਲੇ ਕੁਝ ਨਹੀਂ। ਉਸ ਦਾ ਗੁਣ ਜਾਂ ਸੁਭਾਅ ਪਿਆਰ ਹੈ ਤੇ ਉਸ ਦਾ ਆਪਣਾ ਆਪਾ ਸਾਰਾ ਕੇਵਲ ਤੇ ਕੇਵਲ ਪ੍ਰੇਮ ਹੈ। ਬਸ ਇਹ ਗੱਲ ਜਾਣ ਲੈ, ਨਾਲੇ ਇਹ ਵੀ ਸਮਝ ਲੈ ਕਿ ਮਿਹਰ ਜਾਂ ਬਖਸ਼ਿਸ਼ ਪਿਆਰ ਦਾ ਇੱਕ ਅੰਗ ਹੈ। ਪਿਆਰ ਸਰੂਪ ਹੋਣਾ, ਪਿਆਰ ਕਰਨ ਤੇ ਕਰਾਉਣ ਵਾਲਾ ਹੋਣਾ ਆਨੰਦ ਸਰੂਪ ਹੋਣਾ। ਸੋ ਤੂੰ ਸਮਝ ਲੈ ਕਿ ਜਿਹੜਾ ਸਦਾ ਹੈ ਤੇ ਸਦਾ ਦਾਤਾਰ ਹੈ ਉਹ ਮੇਰਾ, ਮੈਂ ਉਸਨੂੰ ਕਿਉਂ ਵਿਸਾਰਾਂ? ਸਦਾ ਯਾਦ ਰੱਖਾਂ। ਸੱਜਣਾ, ਇਸ ਭਾਵ ਵਿੱਚ ਰਹਿਣਾ ਔਖਾ ਹੈ। ਇਸ ਕਰਕੇ ਜਿਵੇਂ ਸਾਡੇ ਚਲੇ ਜਾਣ ਤੋਂ ਬਾਅਦ ਤੂੰ ਸਾਡੇ ਪਿਆਰ ਨੂੰ ਨਾਮ ਨਾਲ ਜੋੜ ਕੇ ਯਾਦ ਰੱਖੇਗਾ ਨਾ, ਉਵੇਂ ਉਸ ਰੱਬ ਦੇ ਨਾਮ ਨਾਲ ਉਸ ਦੇ ਪਿਆਰ ਭਾਵ ਨੂੰ ਅੰਦਰ ਵਸਾਈਦਾ ਤੇ ਨਾਮ ਆਰਾਧਨ ਨਾਲ ਉਹ अंदर प्रगट हुंदा है। भुल साडा सुभा है, कर्म साडे शरीरक सुखां वास्ते ही अक्सर हुंदे ने। मानो असी शरीर विच शरीर हो रहे हैं, इसलिए दाते दी याद जे मन अंदर टिकाउणी होवे तां शरीर तो साधन आरंभ करीदा है। भाव शरीर दे अंग जीव नाल उसका नाम जपीदा, नाम जपते रहन नाल ख्याल नूं उस पासे वल झुकाओ ते प्रेरणा हुंदी रहिंदी, ते फिर ए झुका उसकी याद होके अंदर वस जांदा है। सो नाम दा आखना की होया, उस नूं रसना ते बिठाउणा, दूसरा उसका ख्याल मन विच वसाउणा, तीसरा उसकी होंद ते प्यार नूं अपनी याद विच अपनी सिमरती विच वसाउणा। इस तरह घालना करदिआं जदों ओ दाता सदा दिन ते रात अंदर वस जांदा है ना, तां मन दे सारे दाग दूर हो जांदे ने। ते जिहड़ा अंदर लैना साडा हंस, ओ निर्मल ते उज्जल हो जांदा। भाई मरदाना जिहड़ा नाल बैठा सी आखण लगा, हे फकीर, दाता सतगुरु जी दे वाक नूं इक तुक विच याद करके पल्ले बन लै ते सुन। गुरा इक दे बुझाई, सबना जियां का इक दाता, सो मैं विसर ना जाई। ए सार है दाता सतगुरु दे कहे सारे बचना नूं चेते रखण लई। याद रखी, मैनू गुरु नानक मिलिया सी ते ओ एक दात बख्श गया सी, हुक्म कर गया सी कि सब जीवां दा दाता इको है, ओ मैनू कदे ना विसरे, मैनू सदा याद रवे। जदों फकीर ने सुनिया बई ए गुरु नानक है जिहड़ा मेरे कोल आया, तां एडे शुकर ते प्रेम विच आया बई वाह गुरु नानक, वाह गुरु नानक आखदिआं एक प्रेम दे सरूर ते मदहोशी विच चला गया। हुण उसदा अंदरला मन प्रेम नाल उछलिया ते वैराग नाल धोते मन विच ए ज्ञान हो गया कि जगत गुरु नानक मेरे ते त्रुट रहा, मेरे अंदर ए प्रेम आवश्य है, ए मेरा है, मेरा गुरु नानक, मेरा अपना गुरु नानक। इस वेले प्यार नाल नैन खोल के उसने गुरु नानक दा दर्शन कीता, गुरु नानक ने अपनी मेहर दी नजर कीती ते कोड़ी दा कष्ट दूर हो गया। सो भाई विचार करो, कोड़ी नूं ते गुरु दा दर्शन होया, फिर गुरु मेहरबान होया, उसदे कर्मां ते कर्मां दे फल दी सोझी दित्ती, जिस नाल उस नूं अपने मंदे कर्मां वल्लों भय आया ते भय नाल वैराग हो के मन तों भुल्लां दी मैल लथ गई। फिर गुरु जी ने वाहिगुरु दी होंद ते उसदी बख्शिश दी सोझी बख्शी, फिर नाम दी महिमा ते ज्ञान दान दिता ते दस्या कि साईं सदा सुखी है, सदा सुखी नाल सदा लगे रहना सदा सुखी कर देवेगा। इस तरह मेहरबान सतगुरु ने उसका कोड़ भी दूर किया, मतलब ये कि कोड़ ते राजी किया, पर कोड़ राजी करके नहीं तुर गया कि मैं परोपकार ते नेकी कर दिती है ते बस ना। सच्चे स्वरूप जगत गुरु ने उसकी अज्ञान की नींदर नूं खोल दिता, उसनूं उसदे खोटे कर्मां की सार दे के पश्चाताप ते वैराग नाल धो दिता ते सोझी दे के नाम दान दे दिता। उस दे अंदरले नूं शुभ मार्ग ते पा दिता ते उस राह ते जिस तों उसनूं हुण दिस पिया बई मेरा करतव की है, गुरु जी ने उस नूं राजी होने का लोभ भी नहीं सी दिता। सारा शब्द दसदा पिया है कि परमारथ दे रस्ते पा के उसकी नींद खोल के गुरु जी ने उसनूं समझाया हुण तू करना की है। हां राह ते पा के अखां खोल के कम दस के ते सिखा के कोड़ भी राजी कर दिता। लिखिया है के पहली मेहरबानी गुरु दी इस शब्द का उच्चारण होया, ਭਾਵ ਇਹ ਉਪਦੇਸ਼ ਸੀ। ਫਿਰ ਲਿਖਿਆ, ਤਬ ਦਰਸ਼ਨ ਕਾ ਸਦਕਾ ਘੋੜ ਦੂਰ ਹੋਏ ਗਿਆ, ਦੇਹੀ ਹੱਛੀ ਹੋਈ, ਆਏ ਪੈਰੀ ਪਾਇਆ, ਨਾਉ ਤਰੀਕ ਹੋਇਆ, ਗੁਰੂ ਗੁਰੂ ਲੱਗਾ ਜਪ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਚ ਲਿਖਿਆ ਕਿ ਉਸ ਦੀ ਦੇਹੀ ਅਰੋਗ ਹੋ ਗਈ, ਮਨ ਦੇ ਰੋਗ ਵੀ ਨਾਲ ਹੀ ਬਿਨਸ ਗਏ, ਬੁੱਧੀ ਨਿਰਮਲ ਹੋ ਗਈ ਤੇ ਮਨ ਦੀ ਮੈਲ ਕੱਟੀ ਗਈ। ਹੁਣ ਭਾਈ ਗੁਰਮੁਖੋ, ਤੁਸੀਂ ਆਪ ਵਿਚਾਰ ਕਰ ਲਵੋ ਵੀ ਗੁਰਮਤ ਕੀ ਹੈ ਤੇ ਸਾਡਾ ਅਰਸ਼ੀ ਸਤਿਗੁਰੂ ਕਿਵੇਂ ਤਾਰਦਾ ਸੀ। ਸਰਦਾਰ ਪ੍ਰੇਮ ਸਿੰਘ ਆਖਣ ਲੱਗੇ, ਸੰਤ ਜੀ, ਤੁਸਾਂ ਗੁਰੂ ਦੇ ਘਰ ਦੀ ਸਾਖੀ ਵੀ ਦੱਸੀ ਹੈ ਤੇ ਗੁਰਮਤ ਦੀ ਸੋਝੀ ਵੀ, ਪਰ ਅਸੀਂ ਨਾ ਅੰਗਰੇਜ਼ੀਆਂ ਪੜ੍ਹੇ ਬੜੇ ਵਿਗੜ ਜਾਂਦੇ ਹਾਂ, ਸਾਨੂੰ ਹਰ ਗੱਲ ਵਿੱਚ ਨਾ ਐਵੇਂ ਬਸ ਕਿੰਤੂ ਕਰਨ ਦੀ ਜਾਚ ਆ ਜਾਂਦੀ ਹੈ ਤੇ ਫਿਰ ਨਾ ਉਹ ਕਿਤੇ ਟਿਕਣ ਨਹੀਂ ਦਿੰਦੀ। ਤੁਹਾਡੇ ਏਡੇ ਵੱਡੇ ਪਾਰੋਪਕਾਰ ਦੇ ਸਾਹਮਣੇ ਜੀ ਕਰਦਾ ਕਿ ਤੁਹਾਨੂੰ ਪੁੱਛ ਲਵਾਂ ਕਿ ਜਿਹੜੇ ਬਚਨ ਤੁਸਾਂ ਨੇ ਗੁਰੂ ਜੀ ਦੇ ਕੋੜੀ ਨਾਲ ਕੀਤੇ ਹੋਏ ਸੁਣਾਏ, ਇਹ ਤੁਸੀਂ ਕਿਵੇਂ ਸਹੀ ਕੀਤੇ, ਭਾਵ ਤੁਹਾਨੂੰ ਕਿਵੇਂ ਪਤਾ ਲੱਗਾ ਬਈ ਗੁਰੂ ਜੀ ਨੇ ਆਹ ਬਚਨ ਕੀਤੇ ਸਨ। ਸੰਤ ਜੀ ਆਖਣ ਲੱਗੇ, ਜੋ ਇਤਿਹਾਸ ਵਿੱਚ ਲਿਖਿਆ ਇੱਕ ਤਾਂ ਮੈਂ ਉਹ ਸੁਣਾਇਆ, ਦੂਸਰਾ ਮੈਂ ਸਤਿਗੁਰੂ ਨਾਨਕ ਦੇਵ ਜੀ ਦੀ ਆਪਣੀ ਉਚਾਰਨ ਕੀਤੀ ਹੋਈ ਬਾਣੀ ਸੁਣਾਈ, ਜਿਹੜੀ ਗੁਫ਼ਤਗੂ ਜਿਹੜੀ ਗੱਲਬਾਤ ਮੈਂ ਹੁਣੇ ਸੁਣਾਈ ਏ, ਉਹ ਦਰਅਸਲ ਇੱਕ ਖੁੱਲਾ ਖਿਆਲ ਸੀ ਉਸ ਬਚਨ ਦਾ ਜੋ ਗੁਰੂ ਨਾਨਕ ਨੇ ਆਪ ਰਚਿਆ। ਲਓ ਹੁਣ ਸ਼ਬਦ ਤੇ ਸ਼ਬਦ ਦਾ ਸਾਰਾ ਭਾਵ ਇਸ ਤਰ੍ਹਾਂ ਸੁਣ ਲਓ। ਪਾਠ ਇਹ ਹੈ ਸ਼ਬਦ ਦਾ, ਧਨਾਸਰੀ ਮਹਿਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲੜਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ ਰਹਾਓ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਕ ਦਾਗਾ ਦਾਗ, ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਨ ਨਾਹੀ ਜਾਏ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾਤਾਰ। ਜੇ ਇਸ ਸ਼ਬਦ ਦਾ ਟੀਕਾ ਕਰੀਏ, ਭਾਵ ਅਰਥ ਕਰੀਏ, ਫਿਰ ਤੁਹਾਨੂੰ ਸਮਝ ਆ ਜਾਏਗੀ ਕਿ ਸਾਰਾ ਕੁਝ ਜੋ ਕੁਝ ਮੈਂ ਆਖਿਆ ਉਹ ਸਿਰਫ ਤੇ ਸਿਰਫ ਇਸ ਸ਼ਬਦ ਦਾ ਵਿਸਥਾਰ ਹੀ ਕੀਤਾ ਸੀ। ਵੇਖੋ, ਜਗਤ ਦੁਖੀ ਹੈ, ਗੁਰੂ ਨੇ ਵੀ ਦੁੱਖ ਵੇਖਿਆ ਤੇ ਦਾਰੂ ਵੀ ਦੱਸਿਆ ਸੀ। ਹੁਣ ਦਾਰੂ ਹੈ ਨਾਮ, ਜਗਤ ਦੀ ਹਾਲਤ ਹੈ ਨਾਨਕ ਦੁਖੀਆ ਸਭ ਸੰਸਾਰ, ਤੇ ਇਸ ਦੀ ਦਵਾਈ ਹੈ ਮੰਨੈ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲਿਖੈ ਲਾਏ। ਫਿਰ ਵੇਖੋ, ਇਹ ਅਸੂਲ ਇਸ ਸਾਰੇ ਪ੍ਰਸੰਗ ਤੋਂ ਜਾਂ ਗੁਰੂ ਕੇ ਬਚਨਾਂ ਤੋਂ ਜਿਹੜਾ ਸਮਝ ਪੈਂਦਾ, ਉਹ ਅਸੂਲ ਪੰਜਵੇਂ ਸਤਿਗੁਰੂ ਨੇ ਹੋਰ ਸੌਖਾ ਕਰਕੇ ਦੱਸਿਆ। ਗੁਰੂ ਅਰਜਨ ਦੇਵ ਜੀ ਬਿਲਾਵਲ ਰਾਗ ਵਿੱਚ ਆਖਦੇ ਨੇ, ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ, ਮਹਾ ਮੋਹਣੀ ਮੋਹਿਆ ਨਰਕ ਕੀ ਰੀਤ, ਮਨ ਖੁਟਹਰ ਤੇਰਾ ਨਹੀਂ ਵਿਸਾਸ ਤੋਂ ਮਹਾ ਉਦਮਾਦਾ, ਖਰ ਕਾ ਪੈਂਖਰ ਤਾਂ ਛੁਟੈ ਜਾ ਉਪਰ ਲਾਦਾ ਰਹਾਓ। ਜਪ ਤਪ ਸੰਜਮ ਤੁਮ ਖੰਡੇ, ਜਮ ਕੇ ਦੁੱਖ ਡਾਂਡ, ਸਿਮਰੈ ਨਾਹੀ ਜੋਣ ਦੁੱਖ ਨਿਰਲੱਜੇ ਭਾਂਡ, ਹਰ ਸੰਗ ਸਹਾਈ ਮਹਾਮੀਤ ਤਿਸ ਸਿਉ ਤੇਰਾ ਭੇਦ, ਬੀਧਾ ਪੰਚ ਬਟਵਾਰਈ ਉਪਜਿਓ ਮਹਾ ਖੇਦ, ਨਾਨਕ ਤਿਨ ਸੰਤਨ ਸ਼ਰਨਾਗਤੀ, ਜਿਨ ਮਨ ਵਸ ਕੀਨਾ, ਤਨ ਧਨ ਸਰਬਸ ਆਪਣਾ, ਪ੍ਰਭ ਜਨ ਕਉ ਦੀਨਾ। ਇਸ ਵਿੱਚ ਕਿਸ ਤਰ੍ਹਾਂ ਸਾਫ ਸਾਫ ਆਖਦੇ ਪਏ ਨੇ ਬਈ ਹੇ ਮਨਾ, ਤੂੰ ਕਿਸ ਕਿਸ ਨੂੰ ਦੁਖੀ ਨਹੀਂ ਕੀਤਾ, ਜਪ ਤਪ ਸੰਜਮ ਦੀ ਤੂੰ ਪੇਸ਼ ਨਹੀਂ ਜਾਣ ਦਿੱਤੀ, ਪੰਜਾਂ ਠੱਗਾਂ ਦੇ ਵਸ ਪੈ ਕੇ ਕੀ ਦੁੱਖ ਨਹੀਂ ਦਿੱਤੇ। ਦਾਰੂ ਕੀ ਆਖਦੇ ਨੇ, ਸਤਸੰਗ ਕਰੋ, ਸਿਮਰਨ ਕਰੋ ਉਸ ਦੇ ਨਾਮ ਦਾ। ਰਹਾਓ ਵਿੱਚ ਫਿਰ ਸਾਫ ਤੇ ਮਨ ਨੂੰ ਤ੍ਰਿਕਾਰ ਦੇਣ ਵਾਲੀ ਬੋਲੀ ਵਿੱਚ ਅਸੂਲ ਦੱਸਦੇ ਨੇ ਬਈ ਇਹ ਮਨ ਖੋਤੇ ਵਰਗਾ, ਇਹ ਅੱਗੋਂ ਪਿੱਛੋਂ ਬੰਨਿਆ ਰਹੇ ਨਾ, ਠੀਕ ਹੈ ਜੇ ਖੋਲੋਗੇ ਤਾਂ ਸਵਾਹ ਵਿੱਚ ਲੇਟੇਗਾ, ਆਪਣੇ ਸਿਰ ਤੇ ਵੀ ਸਵਾਹ ਪਾਵੇਗਾ ਤੇ ਲੋਕਾਂ ਦੇ ਵੀ, ਤੇ ਪਿਛਾੜੀ ਤਾਂ ਖੋਲੋ ਜਦੋਂ ਛੱਟ ਉੱਤੇ ਲੱਦ ਲਵੋ। ਹੁਣ ਛੱਟ ਲੱਦਣ ਤੋਂ ਭਾਵ ਹੈ ਇਸ ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਪਰੋ ਲਵੋ, ਤਾਂ ਇਸ ਨੂੰ ਵਿਆਪੇ ਦੁੱਖਾਂ ਤੋਂ ਖੁੱਲ ਦਿਓ, ਭਾਵ ਦੁੱਖਾਂ ਸੁੱਖਾਂ ਨਾਲ ਫਸੇ ਹੋਏ ਜੀਵ ਨੂੰ ਪਹਿਲਾਂ ਗੁਰਬਾਣੀ ਦੇ ਪਾਠ ਵਿਚਾਰ ਦੀ ਸੋਝੀ ਦੇ ਕੇ ਨਾਮ ਵਿੱਚ ਲਾਓ, ਤਾਂ ਸਰੀਰਕ ਦੁੱਖਾਂ ਤੋਂ ਛੁਡਾਓ। ਭਾਵ ਸਭ ਤੋਂ ਵੱਡਾ ਪਰਉਪਕਾਰ ਦੁੱਖ ਨਿਵਰਤੀ ਦਾ ਉਹ ਹੈ ਜਿਸ ਨਾਲ ਦੁੱਖਾਂ ਦੀ ਜੜ ਕੱਟੀ ਜਾਏ। ਐਸਾ ਦਾਰੂ ਲੋੜ ਲਓ ਜਿਤ ਮੰਜੇ ਰੋਗਾਂ ਘਾਣ। ਦਰਅਸਲ ਨਾ ਆਮ ਸਾਧੂ ਇਹ ਕੁਝ ਤੇ ਕਰ ਨਹੀਂ ਸਕਦੇ ਜੋ ਸਤਿਗੁਰੂ ਕਰ ਸਕਦਾ, ਪਰ ਜੇ ਕਿਸੇ ਸੰਤ ਸਾਧੂ ਨੂੰ ਕਿਸੇ ਦਾ ਦੁੱਖ ਦੂਰ ਕਰਨ ਦਾ ਚਾਅ ਆਵੇ ਤਾਂ ਫਿਰ ਉਸ ਨੂੰ ਚਾਹੀਦਾ ਹੈ ਬਈ ਉਹ ਦੁਖੀ ਬੰਦੇ ਨੂੰ ਬਾਣੀ ਤੇ ਨਾਮ ਵਿੱਚ ਲਾਵੇ ਤੇ ਆਖੇ ਇਹ ਨਾਮ ਤੇਰਾ ਦੁੱਖ ਦੂਰ ਕਰੇਗਾ। ਜੇ ਮੇਰੀ ਸ਼ਕਤੀ ਨਾਲ ਤੂੰ ਬਿਮਾਰੀ ਤੋਂ ਠੀਕ ਹੋ ਵੀ ਗਿਆ ਤਾਂ ਫਿਰ ਦੁੱਖਾਂ ਵਿੱਚ ਫਸੇਗਾ, ਤੇ ਉਹ ਜਿਹੜੀ ਸ਼ਕਤੀ ਤੂੰ ਮੇਰੇ ਵਿੱਚ ਸਮਝਣਾ, ਜੇ ਤੂੰ ਆਪ ਲੈ ਲਵੇ ਤਾਂ ਤੂੰ ਸਮਝ ਤੂੰ ਵੈਦਕੀ ਸਿੱਖ ਲਈ, ਸੋ ਤੂੰ ਬਾਣੀ ਦੇ ਨਾਮ ਵਿੱਚ ਲੱਗ। ਹੇ ਭਾਈ, ਪਰਉਪਕਾਰ ਕਰੋ, ਸੇਵਾ ਕਰੋ, ਜਗਤ ਦੁਖੀ ਹੈ, ਭਲਾ ਕਰੋ ਪਰ ਸਾਈਂ ਦਾ ਹੁਕਮ ਜਾਣ ਕੇ, ਹਉਮੈ ਧਾਰ ਕੇ ਨਹੀਂ। ਹੁਕਮ ਵਿੱਚ ਕੀਤੇ ਕੰਮ ਹਉਮੈ ਵਿੱਚ ਨਹੀਂ ਜਾਣ ਦਿੰਦੇ ਤੇ ਉਹਨਾਂ ਦਾ ਫਲ ਵੀ ਮਾੜਾ ਨਹੀਂ ਹੁੰਦਾ। ਬਾਕੀ ਗੁਰੂ ਦੀ ਗੱਲ ਗੁਰੂ ਜਾਣੇ, ਮੈਨੂੰ ਤੇ ਜੋ ਸਮਝ ਆਇਆ ਮੈਂ ਕਹਿ ਦਿੱਤਾ। ਜੀਵ ਭੁੱਲਣਹਾਰ ਹੈ, ਗੁਰੂ ਬਖਸ਼ੇ। ਸਰਦਾਰ ਭਗਤ ਸਿੰਘ ਆਖਣ ਲੱਗੇ, ਸੰਤ ਜੀ ਤੁਹਾਡੀ ਬਹੁਤ ਮਿਹਰ ਹੋਈ, ਨਾਮ ਜਪਣਾ ਸਾਡਾ ਪਹਿਲਾ ਕਰਮ ਹੈ, ਆਪ ਜਪ ਕੇ ਹੋਰਨਾਂ ਨੂੰ ਜਪਾਉਣਾ ਇਹ ਗੁਰੂ ਦਾ ਹੁਕਮ ਹੈ, ਤੇ ਹੁਕਮ ਸਮਝ ਕੇ ਕਾਰ ਕਰਨੀ ਮੁਕਤ ਰੂਪ ਹੈ, ਭਲਾ ਕਰਨਾ ਸਿੱਖ ਦਾ ਸੁਭਾਅ ਹੈ, ਇਹ ਵੀ ਹੁਕਮ ਸਮਝ ਕੇ ਕਰਨਾ, ਜੇ ਦੁੱਖ ਸੁੱਖ ਆਉਣ ਤਾਂ ਇਹ ਵੀ ਹੁਕਮ ਜਾਣਨੇ ਨੇ। ਇਹ ਹੈ ਸਾਰ ਭਲਾ ਤੁਹਾਡੇ ਬਚਨਾਂ ਦਾ। ਸੰਤ ਜੀ ਆਖਣ ਲੱਗੇ, ਹਾਂ ਮੈਨੂੰ ਗੁਰੂ ਦੀ ਆਗਿਆ ਇਹ ਹੀ ਸਮਝ ਵਿੱਚ ਆਉਂਦੀ। ਸਰਦਾਰ ਪ੍ਰੇਮ ਸਿੰਘ ਕਹਿਣ ਲੱਗੇ, ਜੀ ਮੇਰੀ ਇੱਕ ਹੋਰ ਬੇਨਤੀ ਹੈ, ਬਈ ਜੇ ਤੁਸੀਂ ਕਿਰਪਾ ਕਰੋ, ਜਿਹੜੇ ਤੁਸੀਂ ਬਚਨ ਹੁਣੇ ਸੁਣਾਏ ਨੇ, ਜੇ ਤੁਸੀਂ ਇਹ ਹੀ ਸੰਗਤ ਨੂੰ ਗੁਰਪੁਰਬ ਵਾਲੇ ਦਿਨ ਸੁਣਾਓ ਤਾਂ ਕਿੱਡਾ ਆਨੰਦ ਆਵੇ। ਜਿਹੜਾ ਆਨੰਦ ਅੱਜ ਸਾਨੂੰ ਦੋਵਾਂ ਨੂੰ ਆਇਆ, ਇਹ ਸਾਰੀ ਸੰਗਤ ਨੂੰ ਆਵੇ। ਸੰਤ ਜੀ ਆਖਣ ਲੱਗੇ, ਅੱਛਾ ਭਾਈ, ਜੇ ਹੋਵੇਗਾ ਤੇ ਗੁਰੂ ਦੇ ਹੁਕਮ ਵਿੱਚ ਇਸੇ ਤਰ੍ਹਾਂ ਹੀ ਹੋ ਜਾਏਗਾ। ਇਹਨਾਂ ਕਹਿ ਕੇ ਇਹ ਦੋਵੇਂ ਸਿੰਘ ਆਰਾਮ ਨਾਲ ਸੰਤ ਜੀ ਤੋਂ ਵਿਦਾ ਹੋਏ ਤੇ ਸੰਤ ਜੀ ਹੋਰੀ ਫਤਿਹ ਬੁਲਾ ਕੇ ਕੁਝ ਸਮਾਂ ਵਾਹਿਗੁਰੂ ਦੀ ਯਾਦ ਵਿੱਚ ਜੁੜ ਗਏ।